ਸਤਿ ਸ੍ਰੀ ਅਕਾਲ, ਇਹ ਰੇਡੀਓ ਹਮਸਫ਼ਰ ਹੈ। ਹੁਣ ਤੁਸੀਂ ਲੱਕੀ ਬੈਂਸ ਕੋਲੋਂ ਖਬਰਾਂ ਸੁਣੋ। ਅੱਜ ਦਿਨ ਬੁੱਧਵਾਰ ਸਨ 2025 ਦੇ ਮਈ ਮਹੀਨੇ ਦੀ 28 ਤਰੀਕ। ਜਦੋਂ ਕਿਊਬਿਕ ਚ ਪ੍ਰਾਈਵੇਟ ਲੇਬਰ ਏਜੰਸੀਆਂ ਦੀ ਗੱਲ ਆਉਂਦੀ ਹੈ ਤਾਂ ਫਾਰਮਾਸਿਸਟ ਨਰਸਾਂ ਵਾਂਗ ਹੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਕਿਊਬਿਕ ਐਸੋਸੀਏਸ਼ਨ ਆਫ ਫਾਰਮਾਸਿਸਟ ਓਨਰ ਸਥਿਤੀ ਦੇ ਕਾਬੂ ਤੋਂ ਬਾਹਰ ਹੋਣ ਤੋਂ ਪਹਿਲਾਂ ਅਲਾਰਮ ਵਜਾ ਰਹੀ ਹੈ। ਸੁਤੰਤਰ ਨਰਸਾਂ ਦੀਆਂ ਸਮੱਸਿਆਵਾਂ ਨਾਲ ਬਹੁਤ ਸਾਰੀਆਂ ਸਮਾਨਤਾਵਾਂ ਨੇ। ਪ੍ਰਧਾਨ ਬੈਨੋਇਟ ਮੋਰਿਨ ਕਹਿੰਦੇ ਨੇ ਕਿ ਇਹ ਉਹੀ ਵਰਤਾਰਾ ਹੈ ਅਜਿਹੀਆਂ ਰਿਪਲੇਸਮੈਂਟ ਏਜੰਸੀਆਂ ਨੇ ਜੋ ਫਾਰਮੇਸੀਆਂ ਵਿਚ ਫਾਰਮਾਸਿਸਟਾਂ ਦੀ ਭਰਤੀ ਕਰਦੀਆਂ ਨੇ, ਉਨ੍ਹਾਂ ਨੂੰ ਨੌਕਰੀ ਤੇ ਰੱਖਦੀਆਂ ਨੇ ਤੇ ਫਿਰ ਉਨ੍ਹਾਂ ਨੂੰ ਬਦਲੇ ਚ ਫਾਰਮਾਸਿਸਟ ਮਾਲਕਾਂ ਨੂੰ ਪੇਸ਼ ਕਰਦੀਆਂ ਨੇ। ਪਰ ਇਹ ਭਾੜੇ ਪੈਦਾ ਕਰਦਾ ਹੈ। ਹਰ ਵਾਰ ਜਦੋਂ ਉਹ ਇਕ ਫਾਰਮਾਸਿਸਟ ਦੀ ਭਰਤੀ ਕਰਦੇ ਨੇ ਤਾਂ ਨੈਟਵਰਕ ਚ ਇਕ ਫਾਰਮਾਸਿਸਟ ਘੱਟ ਹੁੰਦਾ ਹੈ। ਐਸੋਸੀਏਸ਼ਨ ਨੇ ਕੱਲ ਮੰਗਲਵਾਰ ਨੂੰ ਕਮਿਊਨਿਟੀ ਫਾਰਮੇਸੀ ਰਿਪਲੇਸਮੈਂਟ ਏਜੰਸੀਆਂ ਦੀ ਵਰਤੋਂ ਤੋਂ ਬਿਨਾਂ ਇਕ ਦਿਨ ਘੋਸ਼ਿਤ ਕਰਨ ਦਾ ਫੈਸਲਾ ਕੀਤਾ। ਇਹ ਫਾਰਮੇਸੀ ਨੈਟਵਰਕ ਚ ਸੰਕਟ ਬਾਰੇ ਸਰਕਾਰ ਅਤੇ ਏਜੰਸੀਆਂ ਵਿਚ ਜਾਗਰੂਕਤਾ ਪੈਦਾ ਕਰਨ ਦੀ ਉਮੀਦ ਕਰਦਾ। ਮੌਂਟਰੀਅਲ ਕਲੀਨਿਕਲ ਰਿਸਰਚ ਇੰਸਟੀਚਿਊਟ ਦੀ ਇਕ ਟੀਮ ਨੇ ਇਕ ਪ੍ਰੋਟੀਨ ਦੀ ਪਛਾਣ ਕੀਤੀ ਹੈ ਜੋ ਪੂਰੇ ਸਰੀਰ ਚ ਛਾਤੀ ਦੇ ਕੈਂਸਰ ਸੈੱਲਾਂ ਦੇ ਫੈਲਣ ਚ ਭੂਮਿਕਾ ਨਿਭਾ ਸਕਦਾ। ਇਸ ਲਈ ਅਸੀਂ ਮੈਟਾਸਟੈਸਿਸ ਦੀ ਦਿੱਖ ਨੂੰ ਹੌਲੀ ਕਰਨ ਲਈ ਇਸ ਪ੍ਰੋਟੀਨ ਨੂੰ ਨਿਸ਼ਾਨਾ ਬਣਾਉਣ ਤੇ ਵਿਚਾਰ ਕਰ ਸਕਦੇ ਹਾਂ। ਖੋਜਕਰਤਾਵਾਂ ਦਾ ਮੰਨਣਾ ਕਿ ਸਾਰੇ ਛਾਤੀ ਦੇ ਕੈਂਸਰਾਂ ਚ ਇਕ ਗੱਲ ਸਾਂਝੀ ਹੈ ਕਿ ਜਦੋਂ ਬਿਮਾਰੀ ਮੈਟਾਸਟੈਟਿਕ ਪੜਾਅ ਤੱਕ ਵਧਦੀ ਹੈ ਤਾਂ ਇਹ ਸਮੇਂ ਦੇ ਨਾਲ ਮਰੀਜ਼ਾਂ ਦੀ ਸਿਹਤ ਤੇ ਬਚਾਅ ਲਈ ਖਤਰਾ ਪੈਦਾ ਕਰਨਾ ਸ਼ੁਰੂ ਕਰ ਦਿੰਦੀ ਹੈ। ਪ੍ਰੋਫੈਸਰ ਯੋ ਨੇ ਆਖਿਆ, ਇਸੇ ਕਰਕੇ ਸਾਡਾ ਖੋਜ ਪ੍ਰੋਗਰਾਮ ਮੈਟਾਸਟੈਸਿਸ ਨੂੰ ਸਮਝਣ ਚ ਬਹੁਤ ਦਿਲਚਸਪੀ ਰੱਖਦਾ। ਉਨ੍ਹਾਂ ਅੱਗੇ ਆਖਿਆ ਕਿ ਇਸ ਕੰਮ ਨੇ ਖੋਜਾਂ ਦੀ ਇਕ ਨਵੀਂ ਲੜੀ ਵੱਲ ਅਗਵਾਈ ਕੀਤੀ ਹੈ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਕੈਂਸਰ ਸੈੱਲ ਕਿਵੇਂ ਪ੍ਰਾਇਮਰੀ ਟਿਊਮਰ ਨੂੰ ਛੱਡ ਸਕਦੇ ਨੇ, ਖੂਨ ਦੀਆਂ ਨਾੜੀਆਂ ਜਾਂ ਲਿੰਫੇਟਿਕ ਨਾੜੀਆਂ ਤੇ ਹਮਲਾ ਕਰ ਸਕਦੇ ਨੇ ਤੇ ਫੇਰ ਫੇਫੜਿਆਂ ਵਰਗੇ ਸੈਕੰਡਰੀ ਅੰਗਾਂ ਚ ਆਪਣੀ ਬਸਤੀ ਬਣਾ ਸਕਦੇ ਨੇ। ਹਡਸਨ ਬੇ ਨੇ ਸੋਮਵਾਰ ਸ਼ਾਮ ਨੂੰ ਇਕ ਪ੍ਰਸਤਾਵ ਦਾਇਰ ਕੀਤਾ ਜਿਸ ਵਿਚ ਦੱਸਿਆ ਗਿਆ ਕਿ ਇਕ ਵਾਰ ਲਿਕੁਇਡੇਸ਼ਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਹ 1 ਜੂਨ ਤੱਕ ਆਪਣੇ 99% ਕਰਮਚਾਰੀਆਂ ਨੂੰ ਹਟਾ ਦੇਵੇਗਾ। ਇਸ ਮਤੇ ਵਿਚ ਕਿਹਾ ਗਿਆ ਕਿ ਬਾਕੀ ਰਹਿੰਦੇ ਲਗਭਗ 899 ਕਰਮਚਾਰੀਆਂ ਨੂੰ 15 ਜੂਨ ਜਾਂ ਇਸ ਦੇ ਆਸ ਪਾਸ ਬਰਖਾਸਤ ਕੀਤੇ ਜਾਣ ਦੀ ਉਮੀਦ ਹੈ। ਅਦਾਲਤੀ ਦਸਤਾਵੇਜ਼ਾਂ ਚ ਕਿਹਾ ਗਿਆ ਕਿ 200 ਸਾਬਕਾ ਤੇ ਮੌਜੂਦਾ ਕਰਮਚਾਰੀਆਂ ਜਿਨ੍ਹਾਂ ਕੋਲ ਬੀਮਾ ਯੁਕਤ ਲੰਬੀ ਮਿਆਦ ਦੀ ਯੋਜਨਾ 15 ਜੂਨ ਤੋਂ ਬਾਅਦ ਵੀ ਭੁਗਤਾਨ ਹਾਸਲ ਕਰਦੇ ਰਹਿਣਗੇ, ਪਰ 183 ਹੋਰ ਲੰਬੇ ਸਮੇਂ ਦੇ ਅਪੰਗਤਾ ਲਾਭ ਹਾਸਲ ਕਰ ਰਹੇ ਨੇ ਤੇ ਉਨ੍ਹਾਂ ਦੀ ਕਵਰੇਜ ਖਤਮ ਹੋ ਜਾਵੇਗੀ। ਇਸ ਦੇ ਨਾਲ ਹੀ ਸੇਵਾ ਮੁਕਤੀ ਤੋਂ ਬਾਅਦ ਸਿਹਤ, ਦੰਦਾਂ ਤੇ ਜੀਵਨ ਬੀਮਾ ਲਾਭਾਂ ਦਾ ਪੈਕੇਜ ਵੀ ਖਤਮ ਹੋ ਰਿਹਾ ਜੋ ਲਗਭਗ 2200 ਸੇਵਾ ਮੁਕਤ ਵਿਅਕਤੀਆਂ ਨੂੰ ਹਾਸਲ ਹੋਇਆ। ਹਡਸਨ ਬੇ ਨੇ ਮਾਰਚ ਵਿਚ ਇਹ ਕਹਿੰਦਿਆਂ ਹੋਇਆ ਲੈਣਦਾਰ ਸੁਰੱਖਿਆ ਦਾਇਰ ਕੀਤੀ ਕਿ ਉਸ ਨੂੰ ਕੋਵਿਡ-19 ਮਹਾਮਾਰੀ ਤੋਂ ਹੌਲੀ ਰਿਕਵਰੀ, ਡਾਊਨਟਾਊਨ ਟ੍ਰੈਫਿਕ ਘੱਟ ਹੋਣਾ ਤੇ ਅਮਰੀਕਾ ਨਾਲ ਟੈਰਿਫ ਯੁੱਧ ਵਰਗੇ ਕਾਰਕਾਂ ਕਾਰਨ ਆਪਣੇ ਬਿੱਲਾਂ ਦਾ ਭੁਗਤਾਨ ਕਰਨ ਚ ਕਾਫੀ ਮੁਸ਼ਕਲ ਆ ਰਹੀ ਹੈ। ਇਸੇ ਲਈ ਉਹ ਆਪਣੇ 80 ਸਟੋਰਾਂ ਤੇ ਸੈਕਸ ਬੈਨਰ ਹੇਠ 16 ਹੋਰ ਸਟੋਰਾਂ ਨੂੰ ਜ਼ਿੰਦਾ ਰੱਖਣ ਲਈ ਫੰਡ ਪ੍ਰਾਪਤ ਕਰਨ ਵਿਚ ਅਸਮਰੱਥ ਰਿਹਾ। ਹਡਸਨਜ਼ ਬੇ ਨੇ ਦੁਕਾਨਾਂ ਨੂੰ ਹੁਣ ਬੰਦ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣੇ ਬ੍ਰਾਂਡਾਂ ਦੇ ਪੂਰੀ ਤਰ੍ਹਾਂ ਖਤਮ ਹੋਣ ਤੋਂ ਬਚਣ ਦਾ ਤਰੀਕਾ ਲੱਭਣਾ ਸ਼ੁਰੂ ਕਰ ਦਿੱਤਾ। ਆਮਸਟਾਊਨ ਦੇ ਅਧਿਕਾਰੀਆਂ ਦਾ ਕਹਿਣਾ ਕਿ ਮੌਂਟਰੀਅਲ ਤੋਂ ਉਸਾਰੀ ਦਾ ਕੂੜਾ ਲੈ ਕੇ ਜਾਣ ਵਾਲੇ ਟਰੱਕ ਇਸ ਨੂੰ ਨਿੱਜੀ ਜ਼ਮੀਨ ਤੇ ਗੈਰ ਕਾਨੂੰਨੀ ਤੌਰ ਤੇ ਡੰਪ ਕਰ ਰਹੇ ਨੇ ਤੇ ਕੁਝ ਜ਼ਮੀਨ ਮਾਲਕਾਂ ਨੂੰ ਭੁਗਤਾਨ ਕੀਤਾ ਜਾ ਰਿਹਾ। ਉਨ੍ਹਾਂ ਆਖਿਆ ਕਿ ਅਸੀਂ ਹੁਣ ਟਰੱਕਾਂ ਨੂੰ ਵੱਧ ਤੋਂ ਵੱਧ ਆਉਂਦਿਆਂ ਦੇਖ ਰਹੇ ਹਾਂ। ਆਮਸਟਾਈਨ ਦੀ ਮੇਅਰ ਨੇ ਆਖਿਆ ਕਿ ਖੇਤੀਬਾੜੀ ਸ਼ਹਿਰ ਮੌਂਟਰੇਗੀ ਦੀਆਂ 5 ਸਭ ਤੋਂ ਵੱਧ ਪ੍ਰਭਾਵਿਤ ਨਗਰ ਪਾਲਿਕਾਵਾਂ ਵਿਚੋਂ ਇਕ ਹੈ ਜੋ ਇਸ ਮੁੱਦੇ ਦਾ ਸਾਹਮਣਾ ਕਰ ਰਿਹਾ। ਮੈਗਲ ਯੂਨੀਵਰਸਿਟੀ ਤੇ ਵਰਮੋਂਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਇਕ ਤਾਜ਼ਾ ਰਿਪੋਰਟ ਵਿਚ ਇਸ ਖੇਤਰ ਚ ਲਗਭਗ 300 ਸੰਭਾਵਿਤ ਗੈਰ ਕਾਨੂੰਨੀ ਡੰਪਿੰਗ ਸਾਈਟਾਂ ਦਿਖਾਈਆਂ ਗਈਆਂ ਨੇ। ਖੋਜਕਰਤਾਵਾਂ ਨੇ ਆਖਿਆ ਕਿ ਇਹ ਗਿਣਤੀ ਸਾਡੇ ਲਈ ਹੈਰਾਨ ਕਰਨ ਵਾਲੀ ਸੀ ਭਾਵੇਂ ਕਿ ਅਸੀਂ ਜਾਣਦੇ ਹਾਂ ਇਕ ਵੱਡੀ ਸਮੱਸਿਆ। ਇਨ੍ਹਾਂ ਵਿਚੋਂ 50 ਥਾਵਾਂ ਸਿਰਫ ਆਮਸਟਾਊਨ ਵਿਚ ਨੇ। ਕਿਊਬਿਕ ਸਿਟੀ ਖੇਤਰ ਚ ਆਲੇ ਦੁਆਲੇ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਕਈ ਘਟਨਾਵਾਂ ਤੋਂ ਬਾਅਦ ਇਕ ਵਿਅਕਤੀ ਉਪਰ ਜਿਨਸੀ ਅਪਰਾਧਾਂ ਦੇ ਦੋਸ਼ ਲੱਗੇ ਨੇ। ਪੁਲਿਸ ਦੇ ਅਨੁਸਾਰ ਸ਼ੱਕੀ ਨੇ ਵਿਸ਼ੇਸ਼ ਕਾਰਾਂ ਵਾਲੀਆਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਜੋ ਉਸ ਨੂੰ ਜੂਨ 2024 ਤੇ ਮਈ 2025 ਦੇ ਵਿਚਕਾਰ ਮਿਲੀਆਂ ਸਨ। 34 ਸਾਲਾ ਯਨ ਗ੍ਰੇਨਨ ਬ੍ਰੋਲੇਡ ਤੇ ਅਸ਼ਲੀਲ ਹਰਕਤਾਂ, ਅਪਰਾਧਿਕ ਪਰੇਸ਼ਾਨੀ, ਜ਼ਬਰਦਸਤੀ ਕੈਦ, ਸ਼ਰਾਰਤ ਤੇ ਇਕ ਹੁਕਮ ਦੀ ਪਾਲਣਾ ਕਰਨ ਚ ਅਸਫਲਤਾ ਦੇ ਦੋਸ਼ ਲਗਾਏ ਗਏ ਨੇ। ਉਹ ਇਸ ਵੇਲੇ ਹਿਰਾਸਤ ਵਿਚ ਹੈ। ਕਈ ਕਥਿਤ ਪੀੜਤਾਂ ਦੀ ਪਛਾਣ ਕੀਤੀ ਗਈ ਹੈ ਤੇ ਪੁਲਿਸ ਦਾ ਕਹਿਣਾ ਕਿ ਜਾਂਚ ਬਾਰੇ ਜਾਣਕਾਰੀ ਵਾਲਾ ਕੋਈ ਵੀ ਵਿਅਕਤੀ 1-800-659-4264 ਤੇ ਕਾਲ ਕਰਕੇ ਜਾਣਕਾਰੀ ਦੇ ਸਕਦਾ ਹੈ। ਅਮਰੀਕਾ ਦੀ ਟਰੰਪ ਸਰਕਾਰ ਨੇ ਉਨ੍ਹਾਂ ਵਿਦੇਸ਼ੀਆਂ ਨੂੰ ਰਾਹਤ ਪ੍ਰਦਾਨ ਕੀਤੀ ਹੈ ਜੋ ਅਮਰੀਕਾ ਚ ਕੰਮ ਕਰਦੇ, ਪੜ੍ਹਦੇ ਤੇ ਕਾਰੋਬਾਰ ਕਰਦੇ ਨੇ ਤੇ ਆਪਣੇ ਦੇਸ਼ਾਂ ਨੂੰ ਵਾਪਸ ਪੈਸੇ ਭੇਜਦੇ ਨੇ। ਰਾਹਤ ਵਜੋਂ ਪਹਿਲਾਂ ਪ੍ਰਸਤਾਵਿਤ 5% ਟੈਕਸ ਨੂੰ ਘਟਾ ਕੇ ਹੁਣ 3.5% ਕਰ ਦਿੱਤਾ ਗਿਆ। ਇਸ ਤਾਜ਼ਾ ਫੈਸਲੇ ਨਾਲ ਅਮਰੀਕਾ ਚ ਕੰਮ ਕਰਨ ਵਾਲੇ ਭਾਰਤੀਆਂ ਨੂੰ ਵੱਡਾ ਫਾਇਦਾ ਹੋਵੇਗਾ। ਇਹ ਟੈਕਸ, ਜਿਸ ਨੂੰ ਕਿ ਰਿਮਿਟੈਂਸ ਟ੍ਰਾਂਸਫਰ ਤੇ ਐਕਸਾਈਜ਼ ਟੈਕਸ ਕਿਹਾ ਜਾਂਦਾ, 1 ਜਨਵਰੀ 2026 ਤੋਂ ਲਾਗੂ ਹੋਵੇਗਾ। ਇਸ ਫੈਸਲੇ ਨਾਲ ਅਮਰੀਕਾ ਤੋਂ ਪੈਸੇ ਭੇਜਣ ਵਾਲਿਆਂ ਨੂੰ ਕੁਝ ਹੱਦ ਤੱਕ ਫਾਇਦਾ ਹੋ ਸਕਦਾ। ਅਮਰੀਕਾ ਚ ਵੀਜ਼ਾ ਧੋਖਾਧੜੀ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਅਧੀਨ 2 ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੀ ਉਮਰ 39 ਤੇ 35 ਸਾਲ ਦੱਸੀ ਜਾਂਦੀ ਹੈ। ਇਨ੍ਹਾਂ ਉਪਰ ਜਾਲੀ ਨੌਕਰੀ ਦੇ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਚ ਮਦਦ ਕਰਨ ਦਾ ਦੋਸ਼ ਲਗਾਇਆ ਗਿਆ। ਮੌਂਟਰੀਅਲ ਪੁਲਿਸ ਦੀ ਇਕ ਨਵੀਂ ਨੀਤੀ ਜਿਸ ਵਿਚ ਅਧਿਕਾਰੀਆਂ ਨੂੰ ਨਾਗਰਿਕਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਉਹ ਕਿਸੇ ਵੀ ਸਮੇਂ ਜਾਣ ਲਈ ਸੁਤੰਤਰ ਨੇ ਤੇ ਉਨ੍ਹਾਂ ਨੂੰ ਹਿਰਾਸਤ ਵਿਚ ਨਹੀਂ ਲਿਆ ਜਾ ਰਿਹਾ ਨੂੰ ਕਮਿਊਨਿਟੀ ਨੇਤਾਵਾਂ ਦੁਆਰਾ ਸ਼ੱਕ ਦੇ ਘੇਰੇ ਵਿਚ ਲਿਆ ਜਾ ਰਿਹਾ। ਨਵੀਂ ਨੀਤੀ ਦੇ ਤਹਿਤ SPVM ਅਧਿਕਾਰੀਆਂ ਨੂੰ ਲੋਕਾਂ ਨੂੰ ਇਹ ਵੀ ਦੱਸਣਾ ਪਵੇਗਾ ਕਿ ਉਨ੍ਹਾਂ ਨੂੰ ਦੇਖਣਯੋਗ ਤੱਥਾਂ ਦੇ ਆਧਾਰ ਤੇ ਕਿਉਂ ਰੋਕਿਆ ਜਾ ਰਿਹਾ। ਸੈਂਟਰ ਫਾਰ ਰਿਸਰਚ ਐਕਸ਼ਨ ਆਨ ਰੇਸ ਰਿਲੇਸ਼ਨਸ ਦੇ ਕਾਰਜਕਾਰੀ ਨਿਰਦੇਸ਼ਕ ਨੇ ਆਖਿਆ, ਇਹ ਇਸ ਗੱਲ ਤੇ ਬਹੁਤ ਨਿਰਭਰ ਕਰਦਾ ਕਿ ਉਹ ਜਾਣਕਾਰੀ ਉਸ ਨਾਗਰਿਕ ਨੂੰ ਕਿਵੇਂ ਪਹੁੰਚਾਈ ਜਾਵੇਗੀ ਜਿਸ ਨੂੰ ਰੋਕਿਆ ਜਾਂਦਾ। ਇਸ ਗੱਲ ਦੀ ਗਰੰਟੀ ਨਹੀਂ ਹੈ ਕਿ ਕੋਈ ਪੁਲਿਸ ਅਧਿਕਾਰੀ ਇਸ ਜਾਣਕਾਰੀ ਬਾਰੇ ਇੱਕ ਆਮ ਨਾਗਰਿਕ ਨੂੰ ਦੱਸੇਗਾ। ਸਾਬਕਾ ਪ੍ਰਾਈਮ ਮਿਨਿਸਟਰ ਕ੍ਰੇਟੀਅਨ ਸੈਨੇਟ ਵਿਚ ਪ੍ਰਿੰਸ ਚਾਰਲਸ ਵੱਲੋਂ ਦਿੱਤੇ ਗਏ ਭਾਸ਼ਣ ਤੋਂ ਖੁੰਝ ਗਏ। ਉਨ੍ਹਾਂ ਦੇ ਸਾਬਕਾ ਸੀਨੀਅਰ ਰਾਜਨੀਤਿਕ ਸਲਾਹਕਾਰ ਐਡੀ ਗੋਲਡਨਬਰਗ ਦਾ ਕਹਿਣਾ ਕਿ ਸਾਬਕਾ ਨੇਤਾ ਨੂੰ ਕੱਲ ਕੁਝ ਬੇਆਰਾਮੀ ਹੋਈ ਸੀ ਤੇ ਡਾਕਟਰ ਨੇ ਨਿਰਧਾਰਿਤ ਕੀਤਾ ਕਿ ਉਨ੍ਹਾਂ ਦੀ ਧਮਨੀ ਵਿਚ ਰੁਕਾਵਟ ਹੈ। ਸਵੇਰੇ ਉਨ੍ਹਾਂ ਨੂੰ ਸਟੰਟ ਪਾਇਆ ਗਿਆ ਸੀ। ਪਿਛਲੇ ਮਹੀਨੇ ਹੋਈਆਂ ਚੋਣਾਂ ਤੋਂ ਬਾਅਦ ਮੰਗਲਵਾਰ ਨੂੰ ਦਿੱਤੇ ਭਾਸ਼ਣ ਨੇ ਅਧਿਕਾਰਤ ਤੌਰ ਤੇ ਨਵੀਂ ਸੰਸਦ ਦੀ ਸ਼ੁਰੂਆਤ ਕੀਤੀ ਤੇ ਇਸ ਮੌਕੇ ਕਈ ਸਾਬਕਾ ਪ੍ਰਧਾਨ ਮੰਤਰੀ ਉਥੇ ਮੌਜੂਦ ਸਨ। ਇਹ ਲਗਭਗ 50 ਸਾਲਾਂ ਚ ਕੈਨੇਡਾ ਵਿਚ ਕਿਸੇ ਬ੍ਰਿਟਿਸ਼ ਰਾਜੇ ਵੱਲੋਂ ਦਿੱਤਾ ਗਿਆ ਪਹਿਲਾ ਤਖ਼ਤ ਭਾਸ਼ਣ ਸੀ। ਕਿਊਬਿਕ ਵਿਚ 1 ਜੂਨ ਤੋਂ ਕਾਰੋਬਾਰਾਂ ਨੂੰ ਸਿਰਫ਼ ਅੰਗਰੇਜ਼ੀ ਪੈਕੇਜਿੰਗ ਬਦਲਣ ਦੀ ਲੋੜ ਹੋਵੇਗੀ। ਉਤਪਾਦ ਲੇਬਲਾਂ ਤੇ ਵਪਾਰਕ ਸਾਈਨ ਬੋਰਡਾਂ ਤੇ ਫ੍ਰੈਂਚ ਦੀ ਪ੍ਰਮੁੱਖਤਾ ਨੂੰ ਲਾਗੂ ਕੀਤਾ ਜਾਵੇਗਾ। ਨਵੇਂ ਭਾਸ਼ਾ ਕਾਨੂੰਨ ਓਨਟਾਰੀਓ ਆਧਾਰਿਤ ਸੰਗੀਤ ਪ੍ਰਚੂਨ ਚੇਨਲੋਂਗ ਐਂਡ ਮੈਕਵਾਰਡ ਨੂੰ ਵੀ ਝਟਕਾ ਦੇ ਸਕਦੇ ਨੇ, ਜਿੱਥੇ ਕਿਊਬਿਕ ਜ਼ਿਲ੍ਹਾ ਮੈਨੇਜਰ ਕਾਜ਼ਾ ਦੇ ਅਨੁਸਾਰ ਉਨ੍ਹਾਂ ਦੇ 80% ਤੋਂ ਵੱਧ ਉਤਪਾਦਾਂ ਦੀ ਪੈਕੇਜਿੰਗ ਅੰਗਰੇਜ਼ੀ ਵਿਚ ਹੈ। ਸਾਡੇ ਲਈ ਇਨ੍ਹਾਂ ਉਤਪਾਦਾਂ ਨੂੰ ਫ੍ਰੈਂਚਾਈਜ਼ ਕਰਨਾ ਅਸੰਭਵ ਹੈ, ਕਾਜ਼ਾ ਨੇ ਸਮਝਾਉਂਦਿਆਂ ਕਿਹਾ ਕਿ ਅੰਗਰੇਜ਼ੀ ਪੈਕੇਜਿੰਗ ਦੁਨੀਆਂ ਭਰ ਵਿਚ ਵਿਕਰੀ ਨੂੰ ਅਨੁਕੂਲ ਬਣਾਉਣ ਲਈ ਹੈ ਤੇ ਸੰਗੀਤਕ ਉਦਯੋਗਾਂ ਵਿਚ ਵੀ ਅਜਿਹਾ ਹੀ ਹੈ ਤੇ ਅਸੀਂ ਇਸ ਕਾਰੋਬਾਰ ਦਾ ਇਕ ਛੋਟਾ ਜਿਹਾ ਹਿੱਸਾ ਹਾਂ। ਕੱਲ ਮੰਗਲਵਾਰ ਨੂੰ ਇਕ 44 ਸਾਲਾ ਔਰਤ ਦੇ ਪੈਰ ਵਿਚ ਉਸ ਵੇਲੇ ਸੱਟਾਂ ਲੱਗ ਗਈਆਂ ਜਿਸ ਵੇਲੇ ਇਕ ਡਰਾਈਵਰ ਵੱਲੋਂ ਜਾਣ ਬੁੱਝ ਕੇ ਚੜਾਈ ਗਈ ਗੱਡੀ ਦੇ ਨਾਲ ਉਹ ਜ਼ਖਮੀ ਹੋ ਗਈ। 46 ਸਾਲਾ ਵਿਅਕਤੀ ਨੂੰ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਕਿ ਡਰਾਈਵਰ ਨੇ ਜਾਣ ਬੁੱਝ ਕੇ ਉਸ ਵੱਲ ਗੱਡੀ ਚਲਾ ਦਿੱਤੀ। ਔਰਤ ਨੇ ਬਚਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਆਪ ਨੂੰ ਬਚਾ ਨਹੀਂ ਸਕੀ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਸ਼ੱਕੀ ਤੇ ਪੀੜਤ ਵਿਚਕਾਰ ਕੋਈ ਆਪਸੀ ਸਬੰਧ ਸੀ ਜਾਂ ਨਹੀਂ ਤੇ ਜਾਂ ਫਿਰ ਉਸ ਵਿਅਕਤੀ ਨੇ ਉਸ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕਿਉਂ ਕੀਤੀ। ਇਕ ਸਾਬਕਾ ਅੰਦਰੂਨੀ ਆਡੀਟਰ ਦੇ ਅਨੁਸਾਰ ਸੋਸਾਇਟੀ ਡੇ ਲਾ ਇੰਸ਼ੋਰੈਂਸ ਆਟੋਮੋਬਾਈਲ ਡੂ ਕਿਊਬਿਕ ਦੇ ਸੀਨੀਅਰ ਪ੍ਰਬੰਧਨ ਨੂੰ ਇਸ ਦੇ IT ਬੌਸ ਨੇ ਝੂਠ ਬੋਲਿਆ ਕਿਉਂਕਿ ਉਹਨੇ ਸਾਕਲਿਕ ਪਲੇਟਫਾਰਮ ਦੀ ਤੈਨਾਤੀ ਲਈ ਵਾਧੂ $222 ਮਿਲੀਅਨ ਦਾ ਬਚਾਅ ਕੀਤਾ ਸੀ। ਸਾਕ ਦੇ ਅੰਦਰੂਨੀ ਆਡਿਟ ਵਿਭਾਗ ਦੇ ਸਾਬਕਾ ਨਿਰਦੇਸ਼ਕ ਡੈਨੀਅਲ ਨੇ ਕੱਲ ਮੰਗਲਵਾਰ ਨੂੰ ਗੈਲਨ ਕਮਿਸ਼ਨ ਨੂੰ ਆਪਣੀ ਗਵਾਹੀ ਜਾਰੀ ਰੱਖੀ ਜੋ ਕਿ ਰਾਜ ਨਿਗਮ ਦੇ ਡਿਜੀਟਲ ਸ਼ਿਫਟ ਦੀਆਂ ਅਸਫਲਤਾਵਾਂ ਦੀ ਜਾਂਚ ਕਰ ਰਿਹਾ। ਨਵੇਂ ਨਿਯੁਕਤ ਸਾਕ ਦੇ CEO ਡੈਨਿਸ ਨੇ ਮੰਤਰੀ ਦਫ਼ਤਰ ਦੇ ਇਕ ਪ੍ਰਤੀਨਿਧੀ ਨਾਲ ਮੀਟਿੰਗ ਬੁਲਾਈ ਸੀ ਤਾਂ ਜੋ ਵਾਧੂ ਰਕਮ ਦਾ ਐਲਾਨ ਕੀਤਾ ਜਾ ਸਕੇ ਜੋ ਕਿ ਸਪਲਾਇਰਾਂ ਨਾਲ ਅਸਲ ਇਕਰਾਰਨਾਮੇ ਦੀ ਲਾਗਤ ਦਾ 50% ਸੀ। ਮੌਂਟਰੀਅਲ ਦੇ ਸੇਂਟ ਲਿਓਨਾਰਡ ਦੇ ਪੀਰੇ ਡੂ ਕੋਬਰਟਨ ਐਲੀਮੈਂਟਰੀ ਸਕੂਲ ਦੇ ਕੋਇਰ ਵਿਦਿਆਰਥੀਆਂ ਨੇ ਐਸਟੋਰੀਅਰ ਬ੍ਰਦਰਸ, ਜੋ ਕਿ ਇਕ ਪ੍ਰਸਿੱਧ ਇਤਾਲਵੀ ਸਮੂਹ ਹੈ ਜਿਸ ਵਿਚ ਚਾਰ ਅਸਲ ਜੀਵਨ ਦੇ ਭਰਾ ਹਨ, ਨੂੰ ਇਕ ਵੀਡੀਓ ਸੱਦਾ ਭੇਜਿਆ ਜਿਸ ਵਿਚ ਉਨ੍ਹਾਂ ਨੂੰ ਕਿਸੇ ਦਿਨ ਉਨ੍ਹਾਂ ਨਾਲ ਗਾਉਣ ਵਾਸਤੇ ਆਖਿਆ। ਪਰ ਉਨ੍ਹਾਂ ਨੂੰ ਉਸ ਵੇਲੇ ਹੈਰਾਨੀ ਹੋਈ ਜਦੋਂ ਮੰਗਲਵਾਰ ਸਵੇਰੇ ਐਸਟੋਰੀਅਰ ਬ੍ਰਦਰਸ ਇਕ ਖਾਸ ਮੁਲਾਕਾਤ ਲਈ ਸਕੂਲੇ ਪਹੁੰਚੇ। ਬੱਚਿਆਂ ਨੇ ਆਖਿਆ ਕਿ ਅਸੀਂ ਸੱਚਮੁੱਚ ਖੁਸ਼ ਸੀ ਕਿਉਂਕਿ ਉਹ ਸਾਡੇ ਮਨਪਸੰਦ ਸਮੂਹਾਂ ਵਿਚੋਂ ਇਕ ਨੇ। ਪੰਜਵੀਂ ਜਮਾਤ ਦੀ ਵਿਦਿਆਰਥਣ ਨੇ ਆਖਿਆ ਕਿ ਮੈਨੂੰ ਅੰਦਰੂਨੀ ਖੁਸ਼ੀ ਹਾਸਲ ਹੋਈ ਹੈ, ਸਾਡਾ ਦਿਨ ਬਹੁਤ ਸ਼ਾਨਦਾਰ ਹੈ, ਅਸੀਂ ਬਹੁਤ ਖੁਸ਼ ਹਾਂ। ਉਨ੍ਹਾਂ ਦੇ ਅੰਦਰ ਜੋ ਪਿਆਰ ਤੇ ਊਰਜਾ, ਉਹ ਇਕ ਅਜਿਹੀ ਚੀਜ਼ ਹੈ ਜਿਸ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ। ਯਾਦ ਰਹੇ, ਇਨ੍ਹਾਂ ਭਰਾਵਾਂ ਦਾ ਇਕ ਸਹਿਜ ਵੀਡੀਓ ਸਨ 2023 ਵਿਚ ਵਾਇਰਲ ਹੋਇਆ ਸੀ ਤੇ ਉਨ੍ਹਾਂ ਨੂੰ 3 ਮਿਲੀਅਨ ਤੋਂ ਵੱਧ ਫਾਲੋਅਰਸ ਮਿਲ ਚੁੱਕੇ ਨੇ। ਇਸ ਸਾਲ ਦੇ ਅੰਤ ਵਿਚ ਮੌਂਟਰੀਅਲ ਪਬਲਿਕ ਟ੍ਰਾਂਸਿਟ ਉਪਭੋਗਤਾ ਆਪਣੇ ਸਮਾਰਟ ਫੋਨ ਦੇ ਇਕ ਟੈਪ ਨਾਲ ਬੱਸ ਜਾਂ ਮੈਟਰੋ ਚ ਸਵਾਰ ਹੋ ਸਕਦੇ ਨੇ। ਮੈਟਰੋਪੋਲੀਟਨ ਟਰਾਂਸਪੋਰਟ ਖੇਤਰੀ ਅਧਿਕਾਰ ਨੇ ਇਸ ਬਾਰੇ ਪੁਸ਼ਟੀ ਕੀਤੀ ਹੈ ਕਿ ਉਹ ਇਨ੍ਹਾਂ ਗਰਮੀਆਂ ਚ ਸੀਮਤ ਉਪਭੋਗਤਾਵਾਂ ਦੇ ਸਮੂਹ ਨਾਲ ਇਕ ਨਵੀਂ ਮੋਬਾਈਲ ਵਿਸ਼ੇਸ਼ਤਾ ਦੀ ਜਾਂਚ ਸ਼ੁਰੂ ਕਰੇਗਾ। ARTM ਦੇ ਬੁਲਾਰੇ ਮੈਕਸਿਮਮ ਰਿਓਪੇਲ ਨੇ ਇਕ ਨਿਊਜ਼ ਚੈਨਲ ਨੂੰ ਈਮੇਲ ਕੀਤੀ ਹੈ ਕਿ ਟੈਸਟਿੰਗ ਅਲਫਾ ਪੜਾਅ ਦੇ ਹਿੱਸੇ ਵਜੋਂ ਲਹਿਰਾਂ ਵਿਚ ਹੋਵੇਗੀ, ਜੋ ਗਰਮੀਆਂ ਅਤੇ ਪਤਝੜ ਵਿਚ ਚੱਲੇਗੀ। ਅੱਜ ਪੂਰੇ ਵਿਸ਼ਵ ਵਿਚ ਭੁੱਖ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਦਿਨ ਮਨਾਇਆ ਜਾ ਰਿਹਾ। ਮੌਂਟਰੀਅਲ ਚ ਵੀ ਬਹੁਤ ਸਾਰੇ ਵਿਅਕਤੀ ਭੁੱਖ ਦੇ ਨਾਲ ਲੜ ਰਹੇ ਨੇ, ਸੰਘਰਸ਼ ਕਰ ਰਹੇ ਨੇ ਤੇ ਉਨ੍ਹਾਂ ਨੂੰ ਖਾਣੇ ਪ੍ਰਤੀ ਅਸੁਰੱਖਿਆ। ਇਸੇ ਲਈ ਸ਼ਹਿਰ ਭਰ ਵਿਚ ਭੋਜਨ ਅਸੁਰੱਖਿਆ ਨਾਲ ਚੱਲ ਰਹੇ ਸੰਘਰਸ਼ਾਂ ਦੇ ਵਿਚਕਾਰ ਮੌਇਸਨ ਮੌਂਟਰੀਅਲ ਨੇ ਕੱਲ ਮੰਗਲਵਾਰ ਨੂੰ ਟੈਲੋਨ ਮਾਰਕੀਟ ਵਿਖੇ ਆਪਣੀ 40ਵੀਂ ਵਰੇਗੰਢ ਦੇ ਸਮਾਪਤੀ ਪ੍ਰੋਗਰਾਮ ਦੌਰਾਨ ਕੁੱਲ $2 ਮਿਲੀਅਨ ਤੋਂ ਵੱਧ ਦੀਆਂ ਦਰਜਨਾਂ ਗ੍ਰਾਂਟਾਂ ਪ੍ਰਦਾਨ ਕੀਤੀਆਂ। ਕੁੱਲ ਮਿਲਾ ਕੇ 69 ਭਾਈਚਾਰਕ ਸੰਗਠਨਾਂ ਨੂੰ ਭੋਜਨ ਅਸੁਰੱਖਿਆ ਵਿਰੁੱਧ ਲੜਾਈ ਵਿਚ ਜ਼ਰੂਰੀ ਸਾਧਨਾਂ ਜਿਵੇਂ ਕਿ ਫਰਿੱਜ, ਕੋਲਡ ਸਟੋਰੇਜ ਯੂਨਿਟ, ਵਾਹਨ, ਕ੍ਰੇਟ ਤੇ ਮੇਜ਼ ਖਰੀਦਣ ਵਿਚ ਮਦਦ ਕਰਨ ਲਈ ਫੰਡ ਪ੍ਰਾਪਤ ਹੋਏ। ਭੁੱਖ ਕੋਈ ਵੀ ਵਿਤਕਰਾ ਨਹੀਂ ਕਰਦੀ, ਉਸ ਲਈ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੈ। ਇਹ ਫੰਡ ਭੁੱਖੇ ਲੋਕਾਂ ਨੂੰ ਖਾਣਾ ਖਵਾਉਣ ਵਾਲੀਆਂ ਸੰਸਥਾਵਾਂ ਦੀ ਵਿੱਤੀ ਸਹਾਇਤਾ ਕਰਨਗੇ। ਇਸ ਦੇ ਨਾਲ ਹੀ ਰੇਡੀਓ ਹਮਸਫ਼ਰ ਤੋਂ ਖ਼ਬਰਾਂ ਦੇ ਇਸ ਬੁਲੇਟਿਨ ਨੂੰ ਖਤਮ ਕਰਨ ਦੀ ਲੱਕੀ ਬੈਂਸ ਇਜਾਜ਼ਤ ਚਾਹੇਗੀ। ਸਤਿ ਸ੍ਰੀ ਅਕਾਲ।